ਭਾਵੇਂ ਕਿਵੇਂ ਮਰਜ਼ੀ ਲਿਆਂਦਾ ਘੁੰਮ ਘੁਮਾ ਕੇ ਲੈ ਆਉਂਦਾ ਤੁਹਾਨੂੰ ਆਪਣੇ ਘਰ। ਹੁਣ ਇੱਥੇ ਮੇਰੀ ਸਰਦਾਰੀ, ਹੁਣ ਤੁਸੀਂ ਜਾ ਨਹੀਂ ਸਕਦੇ। ਹਾਂ, ਹੁਣ ਪ੍ਰੇਮ ਨਾਲ ਮੈਂ ਤੁਹਾਨੂੰ ਸਮਝਾਉਣ ਲੱਗਿਆ ਵੀ ਜਾਂ ਤੇ ਰਿਸ਼ਤਾ ਪ੍ਰਵਾਨ ਕਰ ਲਓ ਜਾਂ ਫਿਰ ਤੁਹਾਨੂੰ ਕੋਹ ਕੇ ਸ਼ਹੀਦ ਕਰਾ ਕੀਤਾ ਜਾਏ। ਸਤਿਗੁਰ ਕਹਿੰਦੇ ਸੰਗਤ ਵੱਡੀ ਹੈ, ਸੰਗਤ ਦਾ ਬਚਨ ਨਹੀਂ ਮੋੜ ਸਕਦੇ, ਹੋਰ ਸਭ ਕੁਝ ਪ੍ਰਵਾਨ। ਮਹਾਰਾਜ ਮੰਨ ਜਾਓ, ਨਹੀਂ ਮੰਨਦੇ, ਜੇਲ੍ਹ 'ਚ ਬੰਦ ਕਰਤਾ। ਕਹਿੰਦੇ ਇਹਨਾਂ ਨੂੰ ਜੇ ਪ੍ਰਸ਼ਾਦਾ ਮੰਗਣ, ਲੱਖ ਰੁਪਈਆ ਦੇ ਕੇ ਪ੍ਰਸ਼ਾਦਾ ਦੇਣਾ, ਪਾਣੀ ਮੰਗਣ ਲੱਖ ਰੁਪਇਆ ਲੈ ਕੇ ਫਿਰ ਗਲਾਸ ਪਾਣੀ ਦਾ। ਮਹਾਰਾਜ ਕਹਿੰਦੇ ਗੱਲ ਸੁਣ, ਓਏ ਤੂੰ 2 ਲੱਖ ਦੇਵੇਂ ਨਾ, ਤੇਰੇ ਘਰ ਦੀ ਗ੍ਰਾਹੀ ਫਿਰ ਵੀ ਨਹੀਂ ਖਾਣੀ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਤੇਰੇ ਪਾਪੀ ਦੇ ਘਰ ਦਾ ਪ੍ਰਸ਼ਾਦਾ, ਇਹ ਕੋਈ ਹੱਕ ਸੱਚ ਦੀ ਕਮਾਈ ਨਹੀਂ, ਗਰੀਬਾਂ ਦਾ ਖੂਨ ਚੋੜਿਆ ਹੋਇਆ। ਤੇਰੇ ਘਰ ਦਾ ਤੇ ਅਸੀਂ ਛਕਣਾ ਹੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਇਹਦੇ ਵਿੱਚ ਨਰੋਲ ਸੱਚ ਲਿਖਿਆ। ਇੱਥੇ ਆਮ ਢਾਡੀਆਂ ਵਾਂਗੂ ਜਾਂ ਆਮ ਮੇਰੇ ਵਰਗੇ ਜਿਹੜੇ ਆਮ ਕਿਤੇ ਜਾਣਾ ਤੇ ਜਾ ਕੇ ਵੇਖੋਗੇ ਸਟੇਜਾਂ ਤੇ ਸਾਡੇ ਪ੍ਰਧਾਨ ਸਾਹਿਬ, ਸਾਡੇ ਸਰਦਾਰ ਸਾਹਿਬ, ਉਹਨਾਂ ਨੂੰ ਇਹ ਹੁੰਦਾ ਨਾ ਸਾਹਿਬ ਸਾਹਿਬ ਕਰੀ ਜਾਓ, ਫਿਰ ਅਗਲੀ ਵਾਰੀ ਵੀ ਸੱਦਣ ਗਿਆ ਗੁਰੂ ਸਾਹਿਬ। ਹਾਂ,
ਸ੍ਰੀ ਵਾਹਿਗੁਰੂ।
ਤੇ ਆਪਾਂ ਬੈਠੀ ਚੌੜੇ ਹੋਈ ਜਾਂਦੇ ਵੀ ਪਤਾ ਨੀ ਮੈਂ ਸੱਚੀ ਮੁੱਚੀ ਸਾਹਿਬ ਬਣ ਗਿਆ। ਓਏ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਇੱਕੋ ਹੀ ਸਾਹਿਬ ਹੈ, ਹੋਰ ਨੀ ਸਾਹਿਬ। ਸਤਿਗੁਰਾਂ ਦੇ ਚਰਨਾਂ ਤੇ ਇੱਕੋ ਹੀ ਸਾਹਿਬ ਹੈ, ਹੋਰ ਨੀ ਹੁੰਦਾ। ਕਈ ਵਾਰੀ ਵਡਿਆਈ ਕਰੀ ਜਾਣੀ, ਮਹਾਰਾਜ ਕਹਿਣ ਲੱਗੇ ਇਹ ਸੱਚ ਹੈ ਬਸ, ਇਹਦੇ ਵਿੱਚ ਕਿਸੇ ਦੀ ਵਡਿਆਈ ਨਹੀਂ, ਕਿਸੇ ਦੀ ਸੱਚੀ ਗੱਲ ਕਹੀ ਹੈ ਹੀ ਉਹ ਹੈ, ਬਾਣੀ ਸੱਚ ਹੈ। ਜੇ ਕਿਤੇ ਉਹੀ ਗੱਲ ਸਾਡੇ ਪ੍ਰਚਾਰਕਾਂ ਦੇ ਹਿਰਦੇ 'ਚ ਵਸ ਜਾਂਦੀ, ਅੱਜ ਨੂੰ ਸਾਰੀ ਦੁਨੀਆਂ ਦੇ ਵਿੱਚ ਸਿੱਖ ਰਾਜ ਕਾਇਮ ਹੋ ਜਾਂਦਾ। ਆਪਾਂ ਖਾਲਿਸਤਾਨ ਖਾਲਿਸਤਾਨ ਕਰਦੇ ਹਾਂ ਨਾ, ਖਾਲਿਸਤਾਨ ਬਣਨਾ ਚਾਹੀਦਾ। ਗੁਰਮੁਖੋ, ਜੇ ਕਿਤੇ ਬਾਣੀ ਦੇ ਵਿੱਚ ਜੋ ਲਿਖਿਆ ਸੱਚ ਹੈ ਸਾਰਾ, ਤੇ ਸਾਰੀ ਦੁਨੀਆਂ ਦੇ ਸਿੱਖ ਧਰਮ ਦੇ ਸਾਰੇ ਪ੍ਰਚਾਰਕਾਂ ਦੇ ਹਿਰਦੇ 'ਚ ਸੱਚ ਵਸ ਜਾਂਦਾ, ਤੇ ਸਾਰਾ ਕੁਝ ਉਹੀ ਬੋਲਦੇ ਜੋ ਬਾਣੀ ਬੋਲਦੀ ਹੈ, ਤੇ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਸੀ ਪੈਣੀ, ਸਾਡਾ ਆਪ ਹੀ ਬਣ ਜਾਣਾ। ਸਾਨੂੰ ਪੁਕਾਰਨ ਦੀ ਲੋੜ ਹੀ ਨਹੀਂ ਸੀ, ਖਾਲਿਸਤਾਨ ਖਾਲਿਸਤਾਨ ਕਹਿਣ ਦੀ ਲੋੜ ਹੀ ਨਹੀਂ, ਆਪੇ ਹੀ ਮਿਲ ਜਾਣਾ ਸੀ। ਘਾਟ ਸਾਡੇ 'ਚ ਬਾਣੀ ਕੁਝ ਹੋਰ ਕਹਿੰਦੀ ਹੈ ਤੇ ਅਸੀਂ ਕੁਝ ਹੋਰ ਕਹਿੰਦੇ, ਕਿੱਥੋਂ ਮਿਲੇਗਾ? ਐਵੇਂ ਰਾਜ ਕਾਇਮ ਹੋ ਜਾਂਦੇ। ਬਾਣੀ ਦੇ ਵਿੱਚ ਤੇ ਹੈ ਹੀ ਇਕੱਲਾ ਸੱਚ, ਤੇ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਬੰਦਿਆਂ ਦੀ ਸੋਭਾ ਕਰਦੇ ਹਾਂ, ਦਾੜੀ ਭਾਵੇਂ ਕੱਟੀ ਹੋਵੇ, ਇਹਦੇ ਵਰਗਾ ਤੇ ਚੰਗਾ ਗੁਰਮੁਖੀ ਕੋਈ ਨਹੀਂ। ਬਸ ਇਸੇ ਕਰਕੇ ਮਾਰ ਖਾ ਗਿਆ। 5 ਰੁਪਈਏ, 10 ਰੁਪਈਏ, 100 ਰੁਪਈਆ ਦੇ ਦਿਓ, ਕਰਾਈ ਚੱਲੋ ਸੋਭਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਤੇ ਸਤਿਗੁਰ ਤੇ ਕਹਿੰਦੇ ਨੇ ਇੱਥੇ ਸੋਭਾ ਸਤਿਕਾਰ ਹੈ ਤੇ ਹੈ ਹੀ ਸੇਵਾਦਾਰਾਂ ਦਾ, ਪੈਸੇ ਵਾਲੇ ਦਾ ਨਹੀਂ। ਪਰ ਆਪਾਂ ਲੋਕ ਵਡਿਆਈ ਕਰਦੇ ਹਾਂ ਮਾਇਆ ਦੀ, ਮੈਨੂੰ ਗੱਫਾ ਮਿਲੇ, ਅੰਮ੍ਰਿਤ ਛਕੇ ਤੇ ਭਾਵੇਂ ਨਾ ਛਕੇ, ਦਾੜੀ ਰੱਖੇ ਨਾ ਰੱਖੇ, ਮੈਂ ਇਹ ਤੋਂ ਕੀ ਲੈਣਾ? ਆਪਾਂ ਨੂੰ ਗੱਫਾ ਖੁੱਲ੍ਹਾ ਮਿਲਣਾ ਚਾਹੀਦਾ। ਆਪਾਂ ਪ੍ਰਧਾਨ ਸਾਹਿਬ ਕਹਿ ਦਿਓ, ਆਪਾਂ ਨੂੰ ਕੀ ਫਰਕ ਪੈਂਦਾ? ਅੰਮ੍ਰਿਤ ਨਹੀਂ ਛਕਿਆ ਨਾ ਸੀ, ਉਹਦੀ ਗੱਲ ਹੈ। ਇਸੇ ਕਰਕੇ ਆਪਾਂ ਮਾਰ ਖਾਧੀ ਹੈ। ਚੜ੍ਹਦੀ ਕਲਾ ਤਾਂ ਹੋਏਗੀ ਜੇ ਬਾਣੀ ਵਾਲੀ ਗੱਲ ਸਾਡੇ ਹਿਰਦੇ 'ਚ ਵੀ ਵਸੇ, ਸੱਚ ਨੂੰ ਸੱਚ ਕਹਿਣਾ ਤੇ ਝੂਠ ਨੂੰ ਝੂਠ ਕਹਿਣਾ, ਫਿਰ ਚੜ੍ਹਦੀ ਕਲਾ। ਇੱਥੇ ਤੇ ਰਾਜੇ ਮਹਾਰਾਜਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਣ ਤੋਂ ਗੁਰੇਜ਼ ਨਹੀਂ ਕੀਤਾ, ਸੱਚ ਕਹਿ ਦਿੱਤਾ। ਚਾਹੀਦਾ ਵੀ ਇਸੇ ਦਾ, ਇਹ ਸੱਚ ਹੈ। ਅੱਜ ਕੱਲ੍ਹ ਤੇ ਸਾਡੇ ਸੰਤਾਂ ਦੀਆਂ ਜਿਪਸੀਆਂ ਫਿਰਦੀਆਂ ਨੇ ਨਾਲ ਮੰਤਰੀਆਂ ਦੇ, ਇੱਧਰ ਵੋਟਾਂ ਪਾਓ ਜੀ, ਉਹਦੇ ਹੋ ਗਈ ਚੜ੍ਹਦੀ ਕਲਾ, ਫਿਰ ਤੇ ਆਪਣੀ ਆਪਣੀ ਨਾਲ ਨਾਲ ਫਿਰਦੇ ਨੇ, ਘਰ ਘਰ ਤੁਰੇ ਫਿਰਦੇ ਨੇ ਚੇਲੇ ਉਹਨਾਂ ਦੇ, ਆ ਜਾਓ ਜੀ ਆ ਜਾਓ, ਇਹ ਇੱਧਰ ਵੋਟਾਂ ਪਾਣੀ। ਇਹ ਸਾਧੂਆਂ ਦਾ ਮਾਰਗ ਨਹੀਂ, ਰੱਬ ਦੇ ਪਿਆਰਿਆਂ ਦਾ ਮਾਰਗ ਨਹੀਂ। ਉਹ ਧਰਮ ਨਾਲ ਪਿਆਰ ਕਰੋ, ਰਾਜਨੀਤੀ ਤੇ ਆਪੇ ਮਹਾਰਾਜ ਨੇ ਬਖਸ਼ ਦੇਣੀ, ਕਿਰਪਾ ਕਰ ਦੇਣੀ, ਆਪੇ ਮਗਰ ਆ ਜਾਣਾ। ਰਾਜ ਜਿਹੜਾ ਰਾਜ ਬਾਬਾ ਅਤਰ ਸਿੰਘ ਦਾ ਕਾਇਮ ਹੋਇਆ, ਗੁਰਮੁਖੋਂ ਕਿਸੇ ਦਾ ਹੋ ਸਕਦਾ? ਜਿਹੜਾ ਸਤਿਕਾਰ ਬਾਬਾ ਅਤਰ ਸਿੰਘ ਨੂੰ ਮਿਲਿਆ ਕਿਸੇ ਹੋਰ ਨੂੰ ਮਿਲੇਗਾ? ਜਿਹੜਾ ਸਤਿਕਾਰ ਸੰਤ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਭਿੰਡਰਾਂ ਵਾਲਿਆਂ ਨੂੰ, ਉਹ ਕਿਸੇ ਰਾਜੇ ਨੂੰ ਮਿਲਿਆ? ਜਿਹੜਾ ਸਤਿਕਾਰ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਮਿਲਿਆ, ਉਹ ਕਿਸੇ ਹੋਰ ਨੂੰ ਮਿਲਿਆ? ਰਾਜੇ ਮਹਾਰਾਜਿਆਂ ਦੇ ਮਹਿਲ ਤੇ ਬੜੇ, ਅੱਜ ਵੀ ਵੇਖੋਗੇ ਤੁਸੀਂ ਕੋਈ ਦਰਸ਼ਨ ਕਰਨ ਜਾਂਦਾ ਅੰਦਰ ਵੀ ਮਹਿਲ ਨੂੰ ਮੱਥਾ ਟੇਕੋ ਜਾ ਕੇ, ਉਹ ਬਾਬਾ ਈਸ਼ਰ ਸਿੰਘ ਦੇ ਭੋਰੇ ਨੂੰ ਲੱਖਾਂ ਲੋਕ ਰੋਜ਼ ਮੱਥਾ ਟੇਕਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਉਹਨਾਂ ਦੇ ਭੋਰੇ ਨੂੰ ਮੱਥੇ ਟੇਕਦੇ ਨੇ, ਉਹਨਾਂ ਦੇ ਜੋੜਿਆਂ ਨੂੰ ਅੱਜ ਵੀ ਪੂਜਿਆ ਜਾ ਰਿਹਾ ਹੈ। ਹੋਏਗੀ ਪੂਜਾ? ਟਰਾਲੀਆਂ ਬਣੀਆਂ ਜਾ ਰਹੀਆਂ ਨਗਰ ਕੀਰਤਨ ਵਿੱਚ, ਪਰ ਉਹ ਟਰਾਲੀ ਨੂੰ ਮੱਥੇ ਟਿਕਣਗੇ ਜਿਹਦੇ ਵਿੱਚ ਮਾਰ ਦੇ ਸਰੂਪ ਨੇ। ਬੰਦੇ ਬੜੇ ਨੇ, ਜਿਹੜੇ ਬੰਦੇ ਦੇ ਅੰਦਰ ਮਾਰਾ ਦਾ ਪ੍ਰਕਾਸ਼ ਹੈ ਨਾ, ਬੰਦੇ ਨੂੰ ਵੀ ਮੱਥੇ ਟਿਕਣਗੇ। ਇਹ ਨਜਾਇਜ਼ ਨਹੀਂ, ਇਹ ਜਾਇਜ਼ ਹੈ, ਇਹ ਨਜਾਇਜ਼ ਨਹੀਂ। ਟਰਾਲੀਆਂ ਬੜੀਆਂ ਜਾ ਰਹੀਆਂ ਨੇ, ਹਜ਼ਾਰ ਟਰਾਲੀ ਦੇ ਵਿੱਚੋਂ ਮੱਥੇ ਹੀ ਉਹ ਟਰਾਲੀ ਨੂੰ ਟਿਕਣਗੇ ਜਿਹਦੇ ਵਿੱਚ ਮਾਰਾ ਦਾ ਸਰੂਪ ਹੈ। ਟਰਾਲੀਆਂ ਇੱਕੋ ਜਿਹੀਆਂ ਨੇ, ਉਦੋਂ ਵੀ ਸੋਹਣੀਆਂ ਸੋਹਣੀਆਂ ਨੇ। ਭਾਵੇਂ ਪੁਰਾਣੀ ਟਰਾਲੀ 'ਚ ਮਾਰਾ ਦਾ ਸਰੂਪ ਪ੍ਰਕਾਸ਼ ਕਰਦੇ ਹੋ, ਮੱਥੇ ਉਸੇ ਨੂੰ ਟਿਕਣਗੇ। ਜਿਹੜੇ ਬੰਦੇ ਦੇ ਅੰਦਰ ਬਾਣੀ ਦਾ ਪ੍ਰਕਾਸ਼ ਹੈ, ਜਿੰਨਾ ਮਰਜ਼ੀ ਰੋਕ ਲਓ, ਮੱਥੇ ਉਹਨੂੰ ਟਿਕਣਗੇ ਜੋ ਮਰਜ਼ੀ।
ਸਤਿ ਸ੍ਰੀ ਅਕਾਲ।
ਸਤਿਕਾਰ ਹੋਵੇ ਵੀ ਕਿਵੇਂ ਨਾ, ਇੱਥੇ ਤੇ ਆ ਮੰਜੀ ਸਾਹਿਬ 200 ਰੁਪਏ ਦੀ ਹੋਏਗੀ, 250 ਦੀ। 50,000 ਦਾ ਬੈੱਡ ਲਿਆਓ ਜਿਹਦੇ ਤੇ ਆਪਾਂ ਸੌਂਦੇ ਹਾਂ, ਕਿਸੇ ਨੇ ਬੈੱਡ ਸਾਹਿਬ ਨਹੀਂ ਕਹਿਣਾ, ਇਹਨੂੰ ਮੰਜੀ ਸਾਹਿਬ ਕਹਿੰਦੇ ਆ। 50,000 ਦਾ ਕੋਟ ਸਵਾ ਲਓ, ਕੋਟ ਕੋਈ ਨਹੀਂ ਕਹਿੰਦਾ ਇਹ ਕੋਟ ਸਾਹਿਬ ਹੈ ਨਾ, ਇੱਥੇ ਪਲਕ ਇੱਕ ਗਿੱਠ ਦੀ ਆ, ਉਹਨੂੰ ਪਲਕ ਸਾਹਿਬ ਕਹਿੰਦੇ ਆ। ਹੋਵੇ ਵੀ ਕਿਵੇਂ ਨਾ ਸਤਿਕਾਰ, ਲੱਕੜ ਦਾ ਸਤਿਕਾਰ, ਕੱਪੜੇ ਦਾ ਸਤਿਕਾਰ, ਰੀਠੇ ਥੱਲੇ ਬਹਿ ਗਏ ਰੀਠਾ ਸਾਹਿਬ, ਬੇਰ ਥੱਲੇ ਬਹਿ ਗਏ ਬੇਰ ਸਾਹਿਬ, ਟਾਲੀ ਥੱਲੇ ਬਹਿ ਗਏ ਟਾਲੀ ਸਾਹਿਬ। ਇਹ ਗੁਰੂ ਸਾਡਾ ਐਡਾ ਵੱਡਾ, ਜਿਹਦੇ ਅੰਦਰ ਪ੍ਰਕਾਸ਼ ਹੋ ਜਾਵੇ, ਲੋਕ ਉਹਨੂੰ ਵੀ ਮੱਥੇ ਟੇਕ ਸਤਿਕਾਰ ਕਰਦੇ। ਉਹ ਇੱਕ ਦਰਖਤ ਲਾਹਾ ਲੈ ਗਿਆ, ਇੱਕ ਟਾਲੀ ਲਾਹਾ ਲੈ ਗਈ, ਇੱਕ ਬੇਰੀ ਲਾਹਾ ਲੈ ਗਈ, ਇੱਕ ਰੀਠਾ ਕੌੜਾ ਲਾਹਾ ਲੈ ਕੇ ਮਿੱਠਾ ਬਣ ਗਿਆ। ਅਸੀਂ ਰਹਿ ਗਏ ਕੌੜਿਆਂ ਦੇ ਕੌੜੇ, ਅਸੀਂ ਤਾਂ ਨੀ ਮਿੱਠੇ ਹੋਏ। ਸਾਡਾ ਗੁਰੂ ਐਡਾ ਮਹਾਨ, ਐਡਾ ਮਹਾਨ, ਜਿਹੜਾ ਕੌੜੇ ਰੀਠੇ ਨੂੰ ਮਿੱਠਾ ਬਣਾ ਗਿਆ, ਇੱਕ ਕੌੜਾ ਰੀਠਾ ਮਿੱਠਾ ਬਣ ਗਿਆ। ਦੁਨੀਆਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਅੱਜ ਕੱਲ੍ਹ ਗੁਰੂਆਂ ਦੀ ਕਿਤੇ ਕਮੀ ਹੈ, ਘਰ ਘਰ ਹੋਏ ਬਹਿਗੇ ਰਾਮਾ, ਘਰ ਘਰ ਫੋਟੋਆਂ ਲੱਗੀਆਂ ਨੇ, ਹੱਥ ਕਰਨਾ ਤੈਂ ਚ ਸੌਖਾ ਹੀ ਹੈ, ਗੁਰੂ ਨਾਨਕ ਦੀ ਰੀਸ ਕਰਨੀ ਕੋਈ ਔਖੀ ਗੱਲ ਨਹੀਂ। ਸਾਧ ਸੰਗਤ ਜੀ, ਗੁਰੂ ਅੱਜ ਵੀ ਬੜੇ ਨੇ, ਹੈ ਕੋਈ ਜਿਹੜਾ ਕੌੜੇ ਨੂੰ ਮਿੱਠਾ ਕਰਕੇ ਵਿਖਾਵੇ? ਲਿਆਓ ਰੀਠੇ ਲਿਆਓ, ਦੱਸ ਕਹਿ ਬਾਬਾ ਜੀ ਹੈ ਤਾਕਤ, ਮਾਰੋ ਫੂਕ ਮਿੱਠੇ ਕਰਕੇ ਵਿਖਾਓ। ਤੇ ਰੀਠਾ ਸਾਹਿਬ ਤੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ, ਅੱਜ ਤੱਕ ਕਿਤੇ ਇੱਕ ਵੀ ਬੂਟਾ ਇਹੋ ਜਿਹਾ ਵਿਖਾਓ ਜਿੱਥੇ ਰੀਠੇ ਮਿੱਠੇ ਲੱਗਦੇ, ਉਹ ਰੀਠਾ ਲੰਘ ਚੁੱਕ ਜਾਂਦਾ, ਉੱਥੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ, ਹੋਰ ਕੀ ਭਾਲਦੇ ਤੁਸੀਂ? ਫਿਰ ਏਦੋਂ ਵੱਡਾ ਗੁਰੂ ਕਿਹੜਾ ਲੱਭੋਗੇ ਦੁਨੀਆਂ 'ਚ? ਲੱਭ ਕੇ ਵਿਖਾਓ। ਸਾਧ ਸੰਗਤ, ਮੈਂ ਮਹਾਰਾਜ ਦੀ ਹਜ਼ੂਰੀ 'ਚ ਭਜਨ ਕਰਦਾ, ਸਾਰੀ ਜ਼ਿੰਦਗੀ ਪਾਣੀ ਭਰਾਂਗੇ ਉਹਨਾਂ ਦਾ ਜਿਹੜਾ ਕੌੜੇ ਰੀਠੇ ਨੂੰ ਮਿੱਠਾ ਬਣਾ ਦੇ। ਹੈ ਗੁਰੂ ਕਹਾਉਣਾ ਬੜਾ ਸੌਖਾ, ਕੌਣ ਹੈ ਕਿਹੜਾ, ਲੱਭ ਕੇ ਵਿਖਾਓ, ਕੋਈ ਕੋਈ ਨਹੀਂ ਲੱਭੇਗਾ। ਕੌੜੇ ਰੀਠੇ ਅੱਜ ਵੀ ਮਿੱਠੇ ਨੇ, ਅੱਜ ਤੁਹਾਡੇ ਸਾਹਮਣੇ ਆ ਜਾਣਗੇ, ਉਹ ਪ੍ਰਸ਼ਾਦ ਦਿੱਤਾ ਜਾਏਗਾ ਉੱਥੇ, ਪ੍ਰਸ਼ਾਦ ਪੰਜ ਚਾਰ ਰੀਠੇ, ਸਾਨੂੰ ਜਦੋਂ ਜਾਵਾਂਗੇ ਨਾ, ਪੰਜ ਚਾਰ ਰੀਠੇ ਮਿੱਠਿਆਂ ਦਾ ਪ੍ਰਸ਼ਾਦ ਦਿੰਦੇ ਨੇ, ਅੱਜ ਵੀ ਹੈਗੇ। ਉਦੋਂ ਦਾ ਗੁਰੂ ਨਾਨਕ ਵੇਲੇ ਦਾ ਰੀਠਾ ਮਿੱਠਾ ਕੀਤਾ, ਅੱਜ ਵੀ ਰੀਠੇ ਮਿੱਠੇ ਨੇ, ਇਹ ਸਾਡੇ ਸਾਹਮਣੇ ਪ੍ਰਤੱਖ ਹੈ। ਦੁਨੀਆਂ 'ਚ ਕੋਈ ਰੀਠ ਹੈ, ਸਭ ਕੌੜੇ ਨੇ, ਕੋਈ ਮਿੱਠਾ ਨਹੀਂ। ਤੇ ਸਾਡਾ ਗੁਰੂ ਇੱਕ ਕੌੜੇ ਰੀਠੇ ਨੂੰ ਮਿੱਠਾ ਕਰ ਸਕਦਾ, ਅਸੀਂ ਕਿਉਂ ਨਹੀਂ ਮਿੱਠੇ ਹੋਏ? ਸਾਨੂੰ ਅਜੇ ਵੀ ਨਾਈ ਦੀ ਦੁਕਾਨ ਹੀ ਚੰਗੀ ਲੱਗਦੀ, ਅਜੇ ਵੀ ਕੌੜੀ ਸ਼ਰਾਬ, ਉਹ ਉੱਧਰ ਨੂੰ ਦੌੜਦੇ ਹਾਂ ਠੇਕਿਆਂ ਨੂੰ। ਗੁਰੂ ਕਿੱਡਾ ਮਹਾਨ ਸੀ, ਅਸੀਂ ਕਿੱਡੇ ਸ਼ੈਤਾਨ। ਗੁਰੂ ਬੜਾ ਮਹਾਨ ਤੇ ਮਹਾਨ, ਗੁਰੂ ਸੰਗਤ ਵਿੱਚ ਆ ਕੇ ਮਾਰ ਦੇ ਚਰਨਾਂ ਨਾਲ ਜੁੜ ਕੇ ਅਸੀਂ ਵੀ ਮਹਾਨ ਬਣ। ਮਹਾਨ, ਇੱਕ ਪਲਕ ਨੇ ਲਾਹਾ ਲੈ ਲਿਆ, ਕੱਪੜਾ ਸਹਿ ਬਣ ਗਿਆ, ਰੀਠਾ ਸਹਿ ਬਣ ਗਿਆ, ਨਿੰਮ ਕੌੜੀ ਹੈ ਉਹਨੇ ਮਹਾਰਾਜ ਦੇ ਚਰਨਾਂ ਨਾਲ ਲਾਗੀ ਤੇ ਕਿਤੇ ਉਹ ਵੀ ਸਹਿ ਬਣ ਗਈ ਹੈ, ਇੱਕ ਮੰਜੀ ਸਹਿ ਬਣ ਗਈ ਹੈ। ਗੁਰਮੁਖੋ, ਅਸੀਂ ਮਨਮੁੱਖਾਂ ਤੋਂ ਅਜੇ ਗੁਰਮੁਖ ਨਹੀਂ, ਨਾਲੇ ਦਿਮਾਗ ਮਿਲਿਆ, ਨਾਲੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਹਾਂ, ਪੜ੍ਹੇ ਲਿਖੇ ਕਹਾਉਂਦੇ ਹਾਂ, ਸਾਡੀ ਮੱਤ ਕਿੱਥੇ ਹੈ? ਸਾਨੂੰ ਵੀ ਕੋਈ ਕਹੇ ਗੁਰਮੁਖ ਹੈ, ਬਾਅਦ ਵਿੱਚ ਵੀ ਕਹਿਣ
ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਆਈ ਗੁਰਮੁਖ
ਕੀ ਕਹਿਣਗੇ ਐਕਸੀਡੈਂਟ ਹੋ ਕੇ ਮਰ ਗਿਆ ਪੀਤੀ ਹੋਈ ਕੀ ਕਹਿਣਗੇ ਪਤਾ ਹੀ ਨਹੀਂ ਲੱਗਾ ਪੀ ਕੇ ਗੰਦੀ ਨਾਲੀ ਚ ਡਿੱਗ ਪਿਆ ਕਿੱਥੇ ਕਹਿਣਾ ਇਹਦੇ ਵਰਗਾ ਚੰਗਾ ਕੋਈ ਨਹੀਂ ਸੀ ਇਹਨੇ ਬੜਿਆਂ ਨੂੰ ਅੰਮ੍ਰਿਤ ਛਕਾਇਆ ਇਹਨੇ ਬੜਿਆਂ ਨੂੰ ਜੋੜਿਆ ਇਹਨੇ ਸਾਡੇ ਪਿੰਡ ਦਾ ਗੁਰਦੁਆਰਾ ਬਣਾਇਆ ਇਹਨੇ ਬੜੀ ਸੇਵਾ ਕੀਤੀ ਇਹ ਬੜਾ ਗੁਰਮੁਖ ਸੀ ਪਰ ਇਹ ਤੇ ਕਿਸੇ ਵਿਰਲੇ ਨੂੰ ਹੀ ਕਹਿੰਦੇ ਰੋਣ ਵਾਲੇ ਬੜੇ ਨੇ ਕੋਈ ਕਹਿੰਦਾ ਮੈਨੂੰ ਇਹੋ ਜਿਹਾ ਮੇਰਾ ਪਿਤਾ ਚੱਲਿਆ ਗਿਆ ਕੋਈ ਕਹਿੰਦਾ ਇਹ ਮੇਰਾ ਭਰਾ ਤੁਰ ਗਿਆ ਕੋਈ ਕਹਿੰਦਾ ਮੇਰਾ ਪੁੱਤਰ ਤੁਰ ਗਿਆ ਕੋਈ ਕਹਿੰਦਾ ਮੇਰਾ ਰਿਸ਼ਤੇਦਾਰ ਤੁਰ ਗਿਆ ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਰਿਸ਼ਤੇਦਾਰ ਹੀ ਨਹੀਂ ਰੋਂਦੇ ਉਹਨਾਂ ਨੂੰ ਭੈਣ ਭਰਾ ਹੀ ਨਹੀਂ ਰੋਂਦੇ ਉਹਨਾਂ ਨੂੰ ਮਾਤਾ ਪਿਤਾ ਹੀ ਨਹੀਂ ਰੋਂਦੇ ਉਹਨਾਂ ਨੂੰ ਉਹਨਾਂ ਦੇ ਬੱਚੇ ਹੀ ਨਹੀਂ ਰੋਂਦੇ ਉਹਨਾਂ ਨੂੰ ਸਾਰਾ ਸੰਸਾਰ ਰੋਂਦਾ ਕਹਿੰਦੇ ਸਾਡੇ ਦਿਲਾਂ ਦਾ ਜਾਨੀ ਤੂੰ ਰੋਣ ਵੀ ਕਿਉਂ ਨਾ ਉਹ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਰੋਣਗੇ ਜੇ ਗੁਰਮੁਖ ਹੋਵਾਂਗੇ ਤਾਂ ਲੋਕ ਰੋਣਗੇ ਸੰਤ ਗਿਆਨੀ ਗੁਰਬਚਨ ਸਿੰਘ ਨੇ ਜਦੋਂ ਸਰੀਰ ਛੱਡਿਆ ਇੱਕ ਭਾਈ ਗੁਰਮੁਖ ਸਿੰਘ ਉਹਨਾਂ ਦੀ ਚਿਖਾ ਚ ਛਾਲ ਮਾਰ ਗਿਆ ਰਿਸ਼ਤੇਦਾਰ ਨਹੀਂ ਇੰਨਾ ਰੋ ਸਕਦੇ ਜਿੰਨਾ ਪਿਆਰ ਵਾਲੇ ਰੋਂਦੇ ਜਿਨ੍ਹਾਂ ਦਾ ਜੀਵਨ ਬਣਾਇਆ ਹੋਏਗਾ ਰੋਣਗੇ ਕੋਠੀ ਬਣਾ ਦੇਣੀ ਹੋਰ ਚੀਜ਼ ਹੈ ਦਸ ਵੀਹ ਕਿੱਲੇ ਜ਼ਮੀਨ ਬਣਾ ਕੇ ਕਿਸੇ ਨੂੰ ਦੇ ਦੇਣੀ ਇਹ ਹੋਰ ਚੀਜ਼ ਹੈ ਪਰ ਕਿਸੇ ਦਾ ਜੀਵਨ ਹੀ ਬਣਾ ਦੇਣਾ ਇਹ ਬਹੁਤ ਵੱਡੀ ਗੱਲ ਹੈ ਬੋਲੋ ਸਾਨੂੰ ਬੱਚੇ ਹੀ ਰੋਣਗੇ ਕਈਆਂ ਦੇ ਤੇ ਬੱਚੇ ਵੀ ਨਹੀਂ ਰੋਂਦੇ ਕਹਿੰਦੇ ਚੰਗਾ ਹੋ ਗਿਆ ਮਗਰੋਂ ਲੈ ਗਏ ਰਿਸ਼ਤੇਦਾਰ ਹੀ ਰੋਣਗੇ ਸਾਨੂੰ ਪਰਿਵਾਰ ਹੋਏਗਾ ਨਹੀਂ ਜਦੋਂ ਜਾਈਏ ਸਾਰਾ ਸੰਸਾਰ ਰੋਵੇ ਜਦੋਂ ਜਾਈਏ ਹਰ ਇੱਕ ਦਿਲ ਰੋਵੇ ਪਰ ਇਹੋ ਜਿਹੇ ਵਿਰਲੇ ਨੇ ਉਹਨਾਂ ਨੂੰ ਬਾਣੀ ਨੇ ਆਖੋ ਸੱਚੀ ਦਰਗਹਿ ਜਾਏ ਸੱਚਾ ਫਿੜ ਮੰਨੇ ਗੁਰਮੁਖ ਜਿਹੜੇ ਨੇ ਉਹ ਆਪਣਾ ਜਨਮ ਸਵਾਰ ਕੇ ਜਾਂਦੇ ਨੇ। ਜਾਣਾ ਇੱਕ ਦਿਨ ਸਭ ਨੇ, ਸਭਨਾ ਸੋਹਰੇ ਵੰਜਣ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸੁਹ ਨਾਲ
ਪਿਆਰ।
ਕਈਆਂ ਦੇ ਸਰੀਰ ਸੜਦੇ ਨੇ, ਉਹਨਾਂ ਦੀਆਂ ਯਾਦਾਂ ਵੀ ਨਾਲ ਹੀ ਸੜ ਜਾਂਦੀਆਂ, ਉੱਥੇ ਬਸ ਖਤਮ ਨਿਬੜ ਗਿਆ। ਪਰ ਕਈਆਂ ਦੇ ਸਰੀਰ ਭਾਵੇਂ ਸੜ ਜਾਣ, ਉਹਨਾਂ ਦੀਆਂ ਯਾਦਾਂ ਕਦੇ ਨੀ ਦੁਨੀਆਂ ਵਿੱਚੋਂ ਖਤਮ ਹੁੰਦੀਆਂ, ਸਦਾ ਅਮਰ ਰਹਿੰਦੀਆਂ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਅੱਜ ਕੈਦ ਕੀਤਾ ਹੋਇਆ, ਕਹਿੰਦੇ ਜੇ ਪ੍ਰਸ਼ਾਦਾ ਮੰਗਣ ਧਿਆਨ ਦਿਓ, ਇੱਧਰ ਸੁਰਤੀ ਜੋੜ ਕੇ ਰੱਖੋ, ਜੇ ਇਹ ਪ੍ਰਸ਼ਾਦਾ ਮੰਗਣ ਲੱਖ ਰੁਪਈਆ ਲੈ ਕੇ ਇੱਕ ਪ੍ਰਸ਼ਾਦਾ, ਜੇ ਇਹ ਪਾਣੀ ਮੰਗਣ ਲੱਖ ਰੁਪਈਆ ਲੈ ਕੇ ਗਲਾਸ, ਉਹ ਚੰਦੂ ਤੇਰੇ ਘਰ ਦਾ ਪ੍ਰਸ਼ਾਦਾ 2 ਲੱਖ ਦੇਵੇਂ ਤਾਂ ਵੀ ਨਹੀਂ ਸਕਦੇ, ਅਸੀਂ ਨਹੀਂ ਸਕਦੇ ਤੇਰੇ ਪਾਪੀ ਦੇ ਘਰ ਦਾ। 2-4 ਦਿਨ ਲੰਘੇ, ਅਜੇ ਸਮਾਂ ਮੰਨ ਜੋ ਮਹਾਰਾਜ, ਕਹਿੰਦੇ ਨਹੀਂ, ਜੋ ਮਰਜ਼ੀ ਕਰ ਲੈ ਅਸੀਂ ਨਹੀਂ ਮੰਨਦੇ। ਪਾਣੀ ਉਬਾਲਿਆ ਗਿਆ, ਜਲਾ ਉਹ ਸਾਧ ਸੰਗਤ ਅੱਗ ਬਾਲਦੇ ਗਏ, ਲੱਕੜਾਂ ਡਾਉਂਦੇ ਗਏ, ਪਾਣੀ ਉਬਲਣ ਲੱਗ ਪਿਆ, ਉਬਾਲੇ ਲੱਗ ਪਿਆ ਮਾਰਨ। ਗੁਰੂ ਅਰਜਨ ਦੇ ਮਹਾਰਾਜ ਨੂੰ ਕਹਿੰਦੇ ਇਹਦੇ ਵਿੱਚ ਬਿਠਾਵਾਂਗੇ, ਮੰਨ ਜਾਓ ਲੜਕੀ ਦਾ ਰਿਸ਼ਤਾ। ਮਹਾਰਾਜ ਕਹਿੰਦੇ ਲੱਗੇ ਬਿਠਾਉਣ, ਮਹਾਰਾਜ ਕਹਿੰਦੇ ਤੁਸੀਂ ਹੱਥ ਨਾ ਲਾਓ, ਅਸੀਂ ਆਪ ਹੀ ਬਹਿ। ਆ ਜੇਠ ਦਾ ਮਹੀਨਾ ਸੀ ਜਿਹੜਾ ਹੁਣ ਚੱਲ ਰਿਹਾ, ਮਹਾਰਾਜ ਉਬਲਦੀ ਦੇਗ ਵਿੱਚ ਬਹਿ ਗਏ ਚੌਂਕਣਾ, ਪਾਣੀ ਉਬਲਦਾ ਰਿਹਾ, ਨੇਤਰ ਬੰਦ ਨੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲ ਰਿਹਾ, ਸਰੀਰ ਨਾਲ ਸੰਪਰਕ ਨਹੀਂ। ਇੱਕ ਵੈਦ ਕੋਲ, ਡਾਕਟਰ ਕੋਲ ਇੰਨੀ ਪਾਵਰ ਹੁੰਦੀ ਹੈ 2 ਘੰਟਿਆਂ ਵਾਸਤੇ ਸਾਨੂੰ ਸਰੀਰ ਤੋਂ ਵੱਖ ਕਰ ਸਕਦਾ। ਜਦੋਂ ਸਾਡਾ ਆਪਰੇਸ਼ਨ ਹੁੰਦਾ ਹੈ ਉਦੋਂ 2, 4, 5, 10 ਘੰਟੇ ਤੱਕ ਡਾਕਟਰ ਸਾਨੂੰ ਸਰੀਰ ਤੋਂ ਵੱਖ ਕਰ ਸਕਦਾ, ਇਦੋਂ ਵੱਧ ਡਾਕਟਰ ਕੋਲ ਪਾਵਰ ਹੈ। ਜੇ ਡਾਕਟਰ 10 ਘੰਟੇ ਵਾਸਤੇ ਸਰੀਰ ਤੋਂ ਵੱਖ ਕਰ ਸਕਦਾ, ਗੁਰੂ ਸਾਡਾ ਐਸਾ ਜਿਹੜਾ 10 ਜਨਮਾਂ ਵਾਸਤੇ ਸਰੀਰ ਤੋਂ ਵੱਖ ਕਰ ਸਕਦਾ। ਹੁਣ ਡਾਕਟਰ ਕੋਲ ਦਵਾਈ ਹੈ, ਗੁਰੂ ਕੋਲ ਕਿਹੜੀ ਦਵਾਈ ਹੈ? ਸਤਿਗੁਰ, ਸਾਡੇ ਸਤਿਗੁਰਾਂ ਦੇ ਕੋਲ ਹੈ ਸਿਮਰਨ। ਮਹਾਰਾਜ ਕਹਿੰਦੇ ਸਿਮਰਨ ਦੀ ਦਵਾਈ ਤੈਨੂੰ ਦੇਣਾ, ਸਰੀਰ ਤੋਂ ਵੱਖ ਹੋ ਜਾਏਗਾ, ਭਾਵੇਂ ਤੈਨੂੰ ਵੱਡੀ ਵੀ ਜਾਣ ਫਿਰ ਵੀ ਤੈਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਮੇਰੇ ਨਾਲ। ਉਹ ਦਵਾਈ ਪਤਾ ਕਿਹਨੇ ਲਈ? ਭਾਈ ਮਨੀ ਸਿੰਘ, ਬੰਦ ਬੰਦ ਕੱਟਿਆ, ਬੇਫਿਕਰ ਬੈਠੇ ਰਹੇ, ਨਾਲੇ ਅੱਖਾਂ ਖੁੱਲੀਆਂ। ਡਾਕਟਰ ਨੇ ਤੇ ਬੰਦ ਬੇਹੋਸ਼ ਕਰ ਦੇਣਾ, ਪਤਾ ਹੀ ਨਹੀਂ ਲੱਗਣਾ, ਅੱਖਾਂ ਵੀ ਖੁੱਲੀਆਂ ਰਹਿਣਗੀਆਂ, ਸਰੀਰ ਦੇ ਬੰਦ ਬੰਦ ਕੱਟਿਆ ਜਾ ਰਿਹਾ, ਪਤਾ ਹੀ ਨਹੀਂ ਲੱਗਣਾ ਕਿਉਂਕਿ ਸਰੀਰ ਤੋਂ ਵੱਖ ਹੈ। ਹੇਮਕੁੰਡ ਦੀ ਧਰਤੀ ਤੇ ਬਹਿਣਾ ਕਿਤੇ ਸੌਖਾ ਕੰਮ ਹੈ? ਉੱਥੇ ਤੇ 2 ਮਿੰਟ ਨਹੀਂ ਬਹਿ ਸਕਦੇ ਆਪਾਂ, ਸਰੀਰ ਤੋਂ ਵੱਖ ਸੰਤੁਸ਼ਟ ਦਮਨ ਜੀ ਗੁਰੂ ਗੋਬਿੰਦ ਸਿੰਘ ਤਾਂ ਹੀ ਬੈਠੇ ਉੱਤੇ ਜਾ ਕੇ। 4 ਯੁੱਗ ਦੀ ਬੰਦਗੀ ਹੈ, ਕੋਈ ਸੌਖਾ ਕੰਮ ਨਹੀਂ। ਹੁਣ ਸਾਧ ਸੰਗਤ ਸਰੀਰ ਤੋਂ ਵੱਖ ਕਰ ਦਿੰਦਾ ਗੁਰੂ, ਜੇ ਸਿਮਰਨ ਕਰਾਂਗੇ ਤਾਂ ਸਰੀਰ ਤੋਂ ਵੱਖ ਹੋਵਾਂਗੇ, ਉਹਨਾਂ ਚਿਰ ਨਹੀਂ ਹੋ ਸਕਦਾ, ਫਿਰ ਪਤਾ ਨਹੀਂ ਲੱਗਣਾ ਕੀ ਹੋ ਰਿਹਾ ਸਾਡੇ ਸਰੀਰ ਨਾਲ, ਜੋ ਮਰਜ਼ੀ ਹੋ ਜਾ। ਮਹਾਰਾਜ ਨੂੰ ਬਿਠਾ ਦਿੱਤਾ, ਵਾਹਿਗੁਰੂ ਵਾਹਿਗੁਰੂ ਜਪਦੇ ਰਹੇ, ਬਾਹਰ ਕੱਢਿਆ। ਅਗਲਾ ਦਿਨ ਹੋਇਆ, ਸੀਸ ਵਿੱਚ ਗਰਮ ਰੇਤਾ ਪਾਇਆ, ਮਹਾਰਾਜ ਨੇ ਸੀ ਨੀਰ ਚ। ਤੀਜਾ ਦਿਨ ਹੋਇਆ, ਕਹਿੰਦੇ ਤੱਤੀ ਤਵੀ ਤੇ ਬਿਠਾਵਾਂਗੇ, ਉਹ ਲਟਾ ਲਟ ਅੱਗ ਮੱਚਦੀ ਹੈ, ਸਾਧ ਸੰਗਤ ਜੀ ਲਾਲ ਸੁਰਖ ਹੋ ਗਈ ਤਵੀ, ਤੇ ਮਹਾਰਾਜ ਨੂੰ ਕਹਿੰਦੇ ਇੱਥੇ ਬਿਠਾਉਣ ਲੱਗੇ, ਫੜ ਕੇ ਮਹਾਰਾਜ ਕਹਿੰਦੇ ਅਸੀਂ ਆਪੇ ਬਵਾਂਗੇ। ਮਹਾਰਾਜ ਪਿਆਰ ਨਾਲ ਮਾਰ ਕੇ ਚੌਂਕੜਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤੱਤੀ ਤਵੀ ਤੇ ਚੇਠ ਦਾ। ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਸਤਸੰਗਤ ਕਰਨੀ ਨਹੀਂ ਛੱਡਦੇ, ਉਹਨਾਂ ਨੂੰ ਪਤਾ ਹੈ ਸਾਡੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਨੇ, ਅਸੀਂ ਦੀਵਾਨ ਚ ਹਾਜ਼ਰੀ ਵੀ ਨਹੀਂ ਭਰ ਸਕਦੇ। ਤਵੀ ਤੇ ਬਹਿਣ ਵਾਲਾ ਤਾਂ ਬੜਾ ਔਖਾ ਕੰਮ ਹੈ, ਇੱਥੇ ਤੇ ਫਿਰ ਵੀ ਕਿਰਪਾ, ਲੰਗਰ ਵੀ ਮਿਲਣਾ, ਪ੍ਰਸ਼ਾਦਾ ਵੀ ਮਿਲਣਾ, ਸਤਿਕਾਰ ਵੀ ਮਿਲਣਾ, ਸਭ ਕੁਝ, ਉੱਥੇ ਪ੍ਰਸ਼ਾਦਾ ਵੀ ਨਹੀਂ ਛੱਡਿਆ।
ਮਾਲਕ ਸਾਰੀ
ਪੌੜੀ ਲਾਈ ਬੈਠੇ ਨੇ, ਸੀਸ ਵਿੱਚ ਗਰਮ ਰੇਤਾ ਪਾਓ, ਸੀਸ ਵਿੱਚ ਗਰਮ ਰੇਤਾ ਪੈ ਰਿਹਾ, ਚੰਦੂ ਸਾਹਮਣੇ ਖੜਾ ਹੈ ਵੇਖ ਰਿਹਾ, ਅਜੇ ਵੀ ਸਮਾਂ ਮੰਨ ਜੋ ਮਹਾਰਾਜ ਕਹਿੰਦੇ ਨੇ। ਇੱਕ ਜੇਠ ਦਾ ਮਹੀਨਾ ਗਰਮ ਸੀ, ਦੂਜਾ ਤਵੀ ਗਰਮ ਸੀ, ਤੀਜਾ ਸੀਸ ਵਿੱਚ ਪੈ ਰਿਹਾ ਰੇਤਾ ਗਰਮ ਸੀ, ਉਹ ਚੌਥਾ ਚੰਦੂ ਦਾ ਸੁਭਾਅ ਗਰਮ ਸੀ। ਧੰਨ ਸਨ ਗੁਰੂ ਅਰਜਨ ਦੇਵ ਮਹਾਰਾਜ, ਆਲੇ ਦੁਆਲੇ ਗਰਮੀ ਹੀ ਗਰਮੀ ਹੈ, ਮਹਾਰਾਜ ਦੇ ਅੰਦਰ ਠੰਡ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੇ ਕੋਲ ਕੂਲਰ ਵੀ ਨੇ, ਪੱਖੇ ਵੀ ਨੇ, ਬਰਫ ਵੀ ਹੈ, ਠੰਡਾ ਪਾਣੀ ਵੀ ਹੈ, ਫਿਰ ਵੀ ਅਸੀਂ ਗਰਮ। ਬੜਾ ਫਰਕ, ਸ਼ਾਂਤੀ ਤਾਂ ਆਉਣੀ ਸੀ ਸਿਮਰਨ ਨਾਲ, ਬਾਣੀ ਨਾਲ, ਉਹ ਸਾਡੇ ਕੋਲ ਹੈ, ਫਿਰ ਵੀ ਤਪਦੇ। ਜੀਓ ਤਪਤ ਹੈ, ਤਪ ਤਪ ਖਪ ਹੈ,
ਬਹੁਤ ਵਿਸਾਰ
ਜੈ ਤਨ ਬਾਣੀ
ਵਿਸਰ ਜਾਏ,
ਜਿਉ ਪੱਕਾ
ਰੋਗੀ ਬਿਲਦਾਏ,
ਰੋਗੀ
ਉਹ ਤਾਂ ਤਪਦੇ ਬਾਰੋ ਬਾਰ ਬਾਣੀ ਵਿਸਰੇ, ਬਾਣੀ
ਵਿਸਰ ਜਾਵੇ ਉਹ ਤਪਦੇ ਨੇ, ਉਹ ਤੇ ਕੂਲਰਾਂ ਹੇਠ ਵੀ ਪਏ ਤਪਦੇ ਨੇ, ਸਰਦੀ ਵਿੱਚ ਵੀ ਤਪਦੇ ਨੇ, ਪੋ ਮਾਂਗ ਚ ਵੀ ਤਪਦੇ ਨੇ, ਤਪਦੇ ਰਹੇ। ਹੁਣ ਸਾਧ ਸੰਗਤ ਮਾਰ ਨੂੰ ਤੱਤੀ ਤਵੀ ਤੇ ਬਿਠਾਇਆ, ਸਾਈ ਮੀਆਂ ਮੀਰ ਆ ਗਿਆ, ਜਿਹਦੇ ਤੋਂ ਨੀਂਹ ਰਖਾਈ ਸੀ ਹਰਿਮੰਦਰ ਸਾਹਿਬ ਦੀ, ਉਹ ਆਇਆ। ਜਦੋਂ ਸਾਈ ਮੀਆਂ ਮੀਰ ਆਇਆ ਨਾ, ਮਾਰ ਨੂੰ ਤੱਤੀ ਤਵੀ ਤੇ ਬੈਠਿਆ, ਮਾਰਾ ਨਾਲ ਬੜਾ ਪਿਆਰ ਸੀ ਇਹਦਾ, ਸਾਈ ਮੀਆਂ ਮੀਰ ਮੁਸਲਮਾਨ ਸੀ, ਬੜਾ ਪਿਆਰ ਕਰਦਾ ਸੀ ਮਾਰਨ ਨੂੰ। ਮਾਰਨ ਨੂੰ ਵੇਖਿਆ ਨੇਤਰ ਬੰਦ ਨੇ, ਹੱਥ ਜੋੜੇ, ਗਲ ਚ ਪੱਲਾ ਪਾਇਆ, ਆਵਾਜ਼ਾਂ ਦਿੰਦਾ, ਕਹਿੰਦਾ ਮਹਾਰਾਜ ਜੀ ਬੋਲੋ ਤੇ ਸਹੀ ਇੱਕ ਵਾਰੀ, ਅੱਖਾਂ ਬੰਦ।
ਇੱਕ ਵਾਰ ਜਗਤ ਦੇ ਸਾਈਆਂ ਮੁਖੋਂ ਬੋਲ ਹੱਸ ਕੇ,
ਮੇਰ ਕਰੋ। ਸਤਿਗੁਰਾਂ ਨੇ ਨੇਤਰ ਖੋਲੇ, ਸਾਈ ਜੀ ਕੀ ਗੱਲ, ਤੁਹਾਡੀਆਂ ਅੱਖਾਂ ਚੋਂ ਪਾਣੀ ਕਿਉਂ ਆਇਆ? ਮਹਾਰਾਜ ਤੁਹਾਡਾ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ, ਜੇ ਹੁਕਮ ਕਰੋ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ। ਸਾਈ ਜੀ ਰੱਬ ਦੇ ਪਿਆਰਿਆਂ ਵਿੱਚ ਤੇ ਸ਼ਾਂਤੀ ਹੁੰਦੀ, ਤੁਹਾਨੂੰ ਪਤਾ ਨੀ ਗੁਰੂ ਘਰ ਵਿੱਚ ਕਿੰਨੀ ਪਾਵਰ ਹੈ। ਕਹਿੰਦੇ ਜੀ ਪਤਾ, ਇਹ ਸਭ ਕੁਝ ਕਰ ਸਕਦੇ ਹਾਂ ਪਰ ਉਹਦੇ ਹੁਕਮ ਵਿੱਚ, ਕਿਉਂਕਿ ਤੁਹਾਨੂੰ ਨਹੀਂ ਪਤਾ ਗੁਰੂ ਘਰ ਵਿੱਚ ਹੁਣ ਤੱਕ ਭਗਤੀ ਰਹੀ ਹੈ, ਸ਼ਕਤੀ ਨੇ ਵੀ ਕਿਸੇ ਨਾ ਕਿਸੇ ਬਹਾਨੇ ਆਉਣਾ, ਬਹਾਨਾ ਬਣਾਇਆ, ਸ਼ਕਤੀ ਨੇ ਆਉਣਾ, ਤਲਵਾਰ ਨੇ ਆਉਣਾ, ਮਾਲਾ ਦੇ ਨਾਲ ਤਲਵਾਰ ਨੇ ਆਉਣਾ ਸੀ ਜੇ ਤੱਤੀਆਂ ਤਲੀਆਂ ਤੇ ਮਾਰਾ ਨਾ ਪੈਂਦੇ ਛੇਵੇਂ ਪਾਤਸ਼ਾਹ ਨੇ ਤਲਵਾਰ ਨਹੀਂ ਸੀ ਚੁੱਕਣੀ ਭਗਤੀ ਦੇ ਨਾਲ ਸ਼ਕਤੀ ਲਿਆਉਣੀ ਸੀ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੋ ਹੋ ਰਿਹਾ ਹੋਣ ਦਿਓ ਕੋਈ ਗੱਲ ਨਹੀਂ ਚੰਦੂ ਦੀ ਨੂੰਹ ਆਈ ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਪ੍ਰਸ਼ਾਦਾ ਲਿਆਈ ਮਹਾਰਾਜ ਵਾਸਤੇ ਸਿੱਖ ਘਰਾਣੇ ਨਾਲ ਅੱਗੇ ਉਹਦਾ ਸੰਬੰਧ ਸੀ ਕਹਿਣ ਲੱਗੀ ਮਹਾਰਾਜ ਮੈਂ ਇਸ ਪਾਪੀ ਦੇ ਘਰ ਨੂੰਹ ਬਣ ਕੇ ਆ ਗਈ ਮੇਰੇ ਤੋਂ ਤੁਹਾਡਾ ਹਾਲ ਦੇਖਿਆ ਨਹੀਂ ਜਾਂਦਾ ਲਓ ਪ੍ਰਸ਼ਾਦਾ ਛਕੋ ਮਹਾਰਾਜ ਕਹਿਣ ਲੱਗੇ ਧੀਏ ਤੇਰੀ ਸੇਵਾ ਪ੍ਰਵਾਨ ਹੈ ਇਹਦੇ ਘਰ ਦਾ ਪ੍ਰਸ਼ਾਦਾ ਨਹੀਂ ਸੀ ਮਹਾਰਾਜ ਜੀ ਪ੍ਰਸ਼ਾਦਾ ਛਕ ਲਓ ਮਹਾਰਾਜ ਕਹਿੰਦੇ ਨਹੀਂ ਛਕਣਾ ਮਹਾਰਾਜ ਮੈਂ ਇਸ ਘਰ 'ਚ ਰਹਿਣਾ ਨਹੀਂ ਚਾਹੁੰਦੀ ਮੇਰਾ ਇੱਥੇ ਹੁਣ ਜੀ ਨਹੀਂ ਲੱਗਦਾ ਮੇਰਾ ਇਸ ਘਰ 'ਚ ਜੀ ਨਹੀਂ ਲੱਗਦਾ ਜਿਹੜੇ ਘਰ 'ਚ ਐਡਾ ਵੱਡਾ ਪਾਪ ਹੋ ਗਿਆ ਹੋਵੇ ਮੈਂ ਉਹ ਘਰ ਵਿੱਚ ਉਹ ਸਹੁਰੇ ਦੀ ਉਹ ਸੱਸ ਦੀ ਕਿਵੇਂ ਸੇਵਾ ਕਰਾਂ ਮੈਂ ਇਸ ਘਰ 'ਚ ਕਿਵੇਂ ਰਵਾਂ ਮਹਾਰਾਜ ਕਹਿੰਦੇ ਤੇਰੇ ਮਨ ਦੀ ਇੱਛਾ ਹੈ ਮੈਨੂੰ ਪਤਾ ਮਹਾਰਾਜ ਤੁਸੀਂ ਸੱਚਖੰਡ ਜਾਣ ਵਾਲੇ ਮੈਨੂੰ ਪਤਾ ਤੁਹਾਡੀ ਤਿਆਰੀ ਰੱਬ ਦੇ ਪਿਆਰੇ ਪਹਿਲਾਂ ਦੱਸਦੇ ਨੇ ਜਾਣਾ ਰਮਜਾਂ ਐਸੀਆਂ ਮਾਰਦੇ ਨੇ ਸਮਝਣ ਵਾਲੇ ਸਮਝ ਜਾਂਦੇ ਉਹ ਕਹਿੰਦੇ ਦੱਸੋ ਕੀ ਇੱਛਾ ਮਨ ਦੀ ਕਹਿਣ ਲੱਗੀ ਮਹਾਰਾਜ ਇੱਕੋ ਇੱਛਾ ਜਦੋਂ ਸੱਚਖੰਡ ਜਾਵੋ ਮੈਨੂੰ ਨਾਲ ਹੀ ਲੈ ਕੇ ਜਾਓ ਜਦੋਂ ਸੱਚਖੰਡ ਜਾਵਾਂਗੇ ਨਾ ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ ਕੱਪੜਾ ਲੈ ਲਈ ਤੇਰਾ ਵੀ ਸਰੀਰ ਨਾਲ ਹੀ ਚੱਲਿਆ ਮਹਾਰਾਜ ਨੇ ਬਚਨ ਕਰਤਾ ਚੰਦੂ ਦੀ ਨੂੰਹ ਸਮਾਂ ਆ ਗਿਆ ਨੇੜੇ ਕਹਿੰਦੇ ਗਊ ਦੀ ਕੱਚੀ ਉਹਦੀ ਗਊ ਦੀ ਖੱਲ ਲਾ ਕੇ ਨਾ ਚਮੜਾ ਉਹ ਲਿਆਓ ਕੱਚਾ ਉਹਦੇ ਵਿੱਚ ਸਰੀਰ ਨੂੰ ਮੜ ਦਿਓ ਫਿਰ ਬਿਠਾਵਾਂਗੇ ਧੁੱਪੇ ਜਿਉਂ ਜਿਉਂ ਚਮੜਾ ਸੁੱਕੇਗਾ ਇਹਨਾਂ ਦੀ ਜਾਨ ਨਿਕਲੇਗੀ ਮਹਾਰਾਜ ਕਹਿਣ ਲੱਗੇ ਆਪਾਂ ਉਦੋਂ ਪਹਿਲਾਂ ਹੀ ਚਲੇ ਜਾਣਾ ਚੰਦੂ ਅਸੀਂ ਇਸ਼ਨਾਨ ਕਰਨਾ ਰਾਵੀ ਦੇ ਦਰਿਆ ਕੰਢੇ ਰਾਵੀ ਚ ਕਹਿੰਦੇ ਮਹਾਰਾਜ ਚਲੋ ਕਹਿਣ ਲੱਗਾ ਵੀ ਇਹ ਤਾਂ ਇਹਨਾਂ ਨੇ ਮੌਤ ਆਪ ਸਹੇੜ ਲਈ ਛਾਲੇ ਹੋਏ ਪਏ ਨੇ ਸਰੀਰ ਤੇ ਤੁਰਿਆ ਜਾਂਦਾ ਨੀ ਜਦੋਂ ਉੱਤੇ ਪਾਣੀ ਲੱਗੇਗਾ ਠੰਡਾ ਫਿਰ ਬੜੇ ਦੁਖੀ ਹੋਣਗੇ ਹੋ ਸਕਦਾ ਮੰਨ ਹੀ ਜਾਣ ਕਹਿੰਦੇ ਜੀ ਇਸ਼ਨਾਨ ਕਰਾ ਲੈਂਦੇ ਹਾਂ ਸੇਵਾਦਾਰ ਮਹਾਰਾਜ ਕਹਿੰਦੇ ਨਾਲ ਜਾਣਗੇ ਪਹਿਰੇਦਾਰ ਆਲੇ ਦੁਆਲੇ ਨਾਲ ਲਾ ਦਿੱਤੇ ਸੇਵਾਦਾਰਾਂ ਦੇ ਨਾ ਮੋਢਿਆਂ ਤੇ ਹੱਥ ਰੱਖੇ ਨੇ ਗੁਰੂ ਅਰਜਨ ਦੇਵ ਮਹਾਰਾਜ ਯਾਦ ਕਰਨੀ ਆਪਾਂ ਕੁਰਬਾਨੀ ਛਬੀਲਾਂ ਲਾਉਣ ਨਾਲ ਹੀ ਸ਼ਹੀਦੀ ਪੁਰਬ ਨਹੀਂ ਮਨਾਇਆ ਜਾਂਦਾ ਜਾਂ ਅਖੰਡ ਪਾਠ ਕਰਾਉਣ ਨਾਲ ਨਹੀਂ ਮਨਾਇਆ ਜਾਂਦਾ ਲੰਗਰ ਲਾ ਤਾ ਮਨਾ ਤਾ ਨਹੀਂ ਨਹੀਂ ਕੁਰਬਾਨੀ ਵੀ ਯਾਦ ਕਰਨੀ ਹੈ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਹਨ ਉਹਨਾਂ ਨੇ ਨੀਂਹ ਰੱਖੀ ਹੈ ਸ਼ਹੀਦੀ ਸਭ ਤੋਂ ਪਹਿਲੀ ਸ਼ਹੀਦੀ ਹੋਈ ਸਿੱਖ ਧਰਮ ਉਦੋਂ ਬਾਅਦ ਚ ਸਭ ਸ਼ਹੀਦੀਆਂ ਹੋਣੀਆਂ ਸ਼ੁਰੂ ਸਿਰਤਾਜ ਨੇ ਸ਼ਹੀਦਾਂ ਦੇ ਮਹਾਰਾਜ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਸਿੱਖਿਆ ਲੈਣੀ ਮਹਾਰਾਜ ਲਾਲਚ ਕੋਈ ਨਹੀਂ ਅਸੀਂ ਕਹਿਣਾ ਸ਼ਹੀਦੀ ਆਈ ਹੈ ਸੱਚੇ ਪਾਤਸ਼ਾਹ ਮੈਂ ਲਾਲਚ ਛੱਡ ਦੇਣਾ ਮੈਂ ਮੁੰਡੇ ਦਾ ਵਿਆਹ ਕਰਾਂਗਾ ਨਾ ਮੈਂ ਦਾਜ ਮੰਗਣਾ ਨਹੀਂ ਆਪਣੀ ਮਰਜ਼ੀ ਨਾਲ ਧੀ ਨੂੰ ਜੋ ਕੋਈ ਮਰਜ਼ੀ ਦੇ ਇਹ ਪਰਨ ਕਰਨਾ ਹੈ ਕਿਉਂਕਿ ਬੜਿਆਂ ਦੇ ਮੁੰਡੇ ਜਵਾਨ ਨੇ ਤੇ ਬੜਿਆਂ ਦੇ ਜਵਾਨ ਹੋਣ ਵਾਲੇ ਨੇ ਬੱਚੇ ਨੇ ਹੋ ਜਾਣੇ ਨੇ ਤੇ ਰਿਸ਼ਤੇ ਤੇ ਸਭ ਨੇ ਕਰਨੇ ਨੇ ਇਹ ਪਰਨ ਕਰਿਆ ਕਰੋ ਮਹਾਰਾਜ ਤੁਸੀਂ ਏਡੀ ਵੱਡੀ ਤਿਆਗ ਦਿੱਤੀ ਮਾਇਆ ਚੰਦੂ ਸੰਗਤ ਨਾਲ ਪਿਆਰ ਕੀਤਾ ਅਸੀਂ ਵੀ ਲਾਜ ਦਾਜ ਨਹੀਂ ਮੰਗਣਾ ਦੂਜਾ ਧਰਮ ਪਾਲਿਆ ਸੰਗਤ ਨੂੰ ਵੱਡਾ ਦਰਜਾ ਦਿੱਤਾ ਤੇ ਬਾਣੀ ਦੇ ਵਿੱਚ ਇਸਲਾਮ ਦੀ ਸੋਭਾ ਨਹੀਂ ਕੀਤੀ ਵਡਿਆਈ ਨਹੀਂ ਕੀਤੀ ਅਸੀਂ ਵੀ ਸੱਚ ਬੋਲਣਾ ਸਿੱਖਣਾ ਹੈ ਜੋ ਗੱਲ ਜਿੰਨੀ ਕੁ ਹੈ ਓਨੀ ਕੁ ਹੀ ਕਰਨੀ ਕਿਸੇ ਨੂੰ ਜ਼ਿਆਦਾ ਸਤਿਕਾਰ ਨਹੀਂ ਦੇਣਾ ਕਿਸੇ ਨੂੰ ਦੁਰਕਾਰਨਾ ਵੀ ਨਹੀਂ ਜਿੰਨੇ ਯੋਗ ਹੈ ਕੋਈ ਸਤਸੰਗ ਜੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਤੁਰਿਆ ਨਹੀਂ ਜਾਂਦਾ ਚਰਨਾਂ ਦੇ ਵਿੱਚ ਛਾਲੇ ਹੋਏ सेवादार नाल नाल लजा रहे ने जेड़े महाराज नूं लैके गए सी। ते एक उधर हाथ भाई जेठा जदों भाई प्राणे दे मोढ़िआं ते हाथ रख्या महाराज ने रावी वल नूं तुरे जांदे ने नाले महाराज हौली हौली वचन करदे ने कहिंदे भाई ये आखिरी समां तुहाडा मेरे नाल हुण असीं चले जांगे नाल दे नाल नाल तुरे जाण कहिंदे महाराज जी तुहाडे बिना असीं बच नहीं सकदे शरीर जिहड़ा ना बिल्कुल विन्निया पिया छाले होए पे ने थां थां दे उत्ते चरना च छाले ने तुरिया नहीं जांदा ते महाराज नाल नाल तुरे जांदे ने कहिंदे भाई बस हुण तुसीं वापस जाणा है। हरगोबिंद जी नूं सारी गल चलो अगे महाराज ने सारियां ड्यूटियां ला रहे ने नाल नाल तुरे जांदे ने रावी आ गई रावी कदी आ गई सिंघां सेवादारां दे भा दी बणी बड़ा औखा एदू वड्डा ते दुख ही कोई नहीं दुख विछोड़ा पहले नंबर ते विछोड़ा दूजे नंबर ते भुख है ਉਹ ਸਭ ਤੋਂ ਵੱਡਾ ਵਿਛੋੜਾ ਦੁੱਖ ਪੈਣ ਲੱਗਾ ਹੈ ਕਿਤੇ ਛੋਟੀ ਗੱਲ ਨਹੀਂ ਸੀ ਉਹ ਹੁਣ ਜਿਉਂ ਰਾਵੀ ਕਾਹਦੀ ਨੇੜੇ ਆਈ ਬਸ ਜਾਨ ਨਿਕਲ ਗਈ ਸੇਵਾ ਦਾ ਮਹਾਰਾਜ ਕਿਰਪਾ ਕਰ ਅਸੀਂ ਤੁਹਾਡੇ ਬਿਨਾਂ ਬਚ ਨਹੀਂ ਸਕਦੇ ਮਹਾਰਾਜ ਕਹਿੰਦੇ ਨਹੀਂ ਜਾਣਾ ਤੇ ਸਾਨੂੰ ਪਵੇ ਨਮਸਕਾਰ ਸਾਰਿਆਂ ਨੇ ਚਰਨਾਂ ਤੇ ਕੀਤੀ ਸਤਿਗੁਰੂ ਪਾਣੀ ਦੇ ਵਿੱਚ ਚਲੇ ਇੱਕ ਵਾਰੀ ਵਿੱਚ ਗਏ ਬਾਹਰ ਆਏ ਚੁੱਪਾ ਲਾਇਆ ਦੂਜਾ ਚੁੱਭਾ ਲਾਇਆ ਬਾਹਰ ਆਇਆ ਤੇ ਤੀਜਾ ਚੁੱਭਾ ਲਾਇਆ ਮੁੜ ਕੇ ਸਤਿਗੁਰੂ ਬਾਹਰ ਗੁਰੂ ਅਰਜਨ ਦੇਵ ਆ ਜੇਠ ਦੇ ਮਹੀਨੇ ਉੱਥੇ ਮਹਾਰਾਜ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਦਾ ਵਾਸਤੇ ਅਲੋਪ ਆ ਜੇਠ ਦਾ ਮਹੀਨਾ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਾਨ ਕੁਰਬਾਨੀ ਉਹ ਐਸੇ ਪੂਰਨੇ ਪਾ ਕੇ ਗਏ ਫਿਰ ਲੱਖਾਂ ਨੀ ਸਾਧ ਹਜ਼ਾਰਾਂ ਨੀ ਲੱਖਾਂ ਨੌਜਵਾਨਾਂ ਨੇ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲ ਕੇ ਸ਼ਹੀਦੀਆਂ ਦਿੱਤੀਆਂ ਦੇਸ਼ ਕੌਮ ਤੇ ਅੱਜ ਵੀ ਦੇ ਰਹੇ ਨੇ ਦਿੰਦੇ ਵੀ ਰਹਿਣਗੇ ਤੇ ਚੰਦੂ ਦਾ ਫਿਰ ਬੁਰਾ ਹੀ ਹਾਲ ਹੋਇਆ ਚਲੋ ਜੇ ਸਮਾਂ ਬਣਿਆ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਚੰਦੂ ਦਾ ਕੀ ਬਣਿਆ ਸੀ ਪਰ ਉਹ ਬੇਨਤੀ ਜ਼ਰੂਰੀ ਤੁਹਾਡੇ ਚਰਣਾ 'ਚ ਹੈ ਕਿ ਧਰਮ ਕਮਾਉਣਾ ਤੇ ਕਮਾਇਆ ਕਿਵੇਂ ਜਾਏਗਾ ਸਭ ਤੋਂ ਪਹਿਲਾਂ ਅੰਮ੍ਰਿਤ ਛਕਣਾ ਤੇ ਫਿਰ ਸਿਰ ਤੋੜ ਨਿਭ ਜਾਵੇ ਸਿੱਖੀ ਕੇ ਸੰਸਵਾਸਾਂ ਸੰਗ ਨਿਭੇ ਸੋ ਮਹਾਰਾਜ ਦੀ ਕਿਰਪਾ ਨਾਲ ਹੀ ਗੱਲ ਬਣੇਗੀ ਸਭ ਤੋਂ ਪਹਿਲਾਂ ਮੁੱਢਲਾ ਗੁਰਸਿੱਖ ਦਾ ਫਰਜ਼ ਹੈ ਉਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਸੋ ਕੱਲ੍ਹ ਨੂੰ ਇੱਥੇ ਆਪਣੇ ਨਗਰ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਕੱਲ੍ਹ ਦਾਸ ਤੋਂ ਹਾਜ਼ਰੀ ਨਹੀਂ ਭਰੀ ਗਈ ਪਰ ਪਿੰਡ ਵਾਲਿਆਂ ਦਾ ਮਹਾਨ ਉਪਰਾਲਾ ਹੈ ਜਿਨ੍ਹਾਂ ਨੂੰ ਬਹੁਤ ਚਿਰ ਹੋ ਗਿਆ ਮਗਰ ਮਗਰ ਫਿਰਦਿਆਂ ਨੂੰ ਬੜੇ ਚਿਰ ਤੋਂ ਇੱਕ ਤਾਰੀਖ ਮਿਲੀ ਫਿਰ ਉਹ ਕੈਂਸਲ ਹੋ ਗਈ ਫਿਰ ਆ ਦੂਜੀ ਵਾਰੀ ਸਮਾਂ ਮਿਲਿਆ ਸਾਧ ਸੰਗਤ ਜੀ ਸੋ ਹੁਣ ਮਹਾਰਾਜ ਨੇ ਕਿਰਪਾ ਕੀਤੀ ਅੱਜ ਦੀ ਹਾਜ਼ਰੀ ਫਿਰ ਕੱਲ੍ਹ ਦੀ ਹਾਜ਼ਰੀ ਤੁਹਾਡੇ ਚਰਨਾਂ 'ਚ ਹੈ ਬੜੀ ਮਹਾਰਾਜ ਨੇ ਮਿਹਰ ਕੀਤੀ ਹੈ ਸੋ ਅੰਮ੍ਰਿਤ ਛਕਣ ਵਾਸਤੇ ਕੁਝ ਨਾਮ ਆਏ ਹੋਣਗੇ ਬੱਲੇ ਬੱਲੇ 64 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ
ਬੋਲੇ
ਸੰਗਰਾਂਦ ਤੇ ਪਰਸੋਂ ਅੰਮ੍ਰਿਤ ਸੰਚਾਰ ਹੋਇਆ ਹੈ 1221 ਪ੍ਰਾਣੀ ਗੁਰੂ ਕੇ ਜਹਾਜ਼ ਚੜੇ ਨੇ ਅੰਮ੍ਰਿਤ ਸੰਚਾਰ ਮਹਾਰਾਜ ਦੀ ਕਿਰਪਾ ਨਾਲ ਥਾਂ ਪਰ ਥਾਂ ਹੋ ਰਹੇ ਨੇ ਕੱਲ੍ਹ ਨੂੰ ਇੱਥੇ ਫਿਰ ਬਾਲਪੁਰ ਧੌਂਦੇ ਔਰ ਕੱਲ੍ਹ ਤੋਂ ਰਾਤ ਦੇ ਦੀਵਾਨ ਢੰਡਰੀਆਂ ਪਿੰਡ ਜੋ ਸਾਧ ਸੰਗਤ ਜੀ ਉੱਥੇ 7 ਪਿੰਡਾਂ ਵੱਲੋਂ ਅਨਾਜ ਮੰਡੀ 'ਚ ਸਮਾਗਮ ਹੋ ਰਿਹਾ ਉੱਥੇ ਵੀ ਸਾਧ ਸੰਗ ਅੰਮ੍ਰਿਤ ਸੰਚਾਰ ਹੋਣਾ ਮਹਾਰਾਜ ਦੀ ਕਿਰਪਾ ਨਾਲ ਥਾਂ ਪਰ ਥਾਂ ਦਿਨੇ ਕਿਤੇ ਰਾਤ ਕਿਤੇ ਸਤਿਗੁਰ ਦੀ ਕਿਰਪਾ ਨਾਲ ਰੌਣਕਾਂ ਲੱਗਦੀਆਂ ਤੋ ਬੇਨਤੀ ਆਪ ਜੀ ਦੇ ਚਰਨਾਂ 'ਚ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਜਿੱਥੇ 64 ਪ੍ਰਾਣੀਆਂ ਦੇ ਨਾਮ ਬਣੇ ਨੇ ਤੁਸੀਂ ਹੋਰ ਵੀ ਵੱਧ ਤੋਂ ਵੱਧ ਕੱਲ੍ਹ ਨੂੰ 10 ਵਜੇ 5 ਪਿਆਰੇ 11 ਵਜੇ ਪਹੁੰਚ ਜਾਣਗੇ ਤੁਹਾਡੇ ਕੋਲ 11 ਤੋਂ ਲੈ ਕੇ ਫਿਰ ਆਪਣੇ ਕੋਲ ਸਮਾਂ ਹੈ ਜੋ ਕਿ ਅੰਮ੍ਰਿਤ ਸੰਚਾਰ ਦਾ ਔਰ 4 ਵਜੇ 5 ਪਿਆਰੇ ਫਿਰ ਸਟੇਜ ਤੇ ਆਉਣਗੇ ਕੱਲ੍ਹ ਨੂੰ ਆਪਾਂ ਫਿਰ ਇਸ ਤਰ੍ਹਾਂ ਰਲ ਮਿਲ ਕੇ ਸੰਗਤਾਂ ਦੇ ਦਰਸ਼ਨ ਕਰਨੇ ਨੇ ਸਾਰਿਆਂ ਨੇ ਵੱਧ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਭਾਵੇਂ ਗਰਮੀ ਬੜੀ ਹੈ ਪਰ ਤੁਹਾਨੂੰ ਜਿਹੜੇ ਇੰਨੀ ਗਰਮੀ 'ਚ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹੋ ਇਹ ਸਤਿਗੁਰਾਂ ਦੀ ਕਿਰਪਾ ਹੈ ਆਪ ਮਹਾਰਾਜ ਬੁਲਾਉਂਦੇ ਨੇ ਬਾਕੀ ਸਾਰੇ ਜ਼ਿਮੀਂਦਾਰ ਨੇ ਕੰਮਾਂ ਕਾਰਾਂ ਵਾਲੇ ਨੇ ਜਿਹੜੇ ਉਹ ਏਸੀਆਂ 'ਚ ਬਹਿਣ ਉਹ ਤਾਂ ਹੁੰਦੇ ਨੇ ਔਖੇ ਥੋੜ੍ਹੇ ਜਿਹੇ ਗਰਮੀ ਵਿੱਚ ਪਰ ਚਲੋ ਆਪਾਂ ਉਹਨੇ ਸੁਭਾਅ ਬਣਿਆ ਹੈ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਟਰੈਕਟਰ ਚਲਾਉਂਦਾ ਮੱਝਾਂ ਨੂੰ ਚਾਰਨ ਜਾਣਾ ਗਰਮੀ ਜੀ ਚਾਰੀ ਦੀ ਸਭ ਕੁਝ ਗਰਮੀ 'ਚ ਹੁੰਦਾ ਸੋ ਸਾਧ ਸੰਗਤ ਚਲੋ ਮਹਾਰਾਜ ਦੀ ਕਿਰਪਾ ਹੈ ਧੰਨ ਭਾਗ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਲਾਹੇ ਲਏ ਨੇ, ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ। ਸੋ ਭੈਣਾਂ ਬੀਬੀਆਂ ਮਾਤਾਵਾਂ ਸਭ ਭਾਈ ਲੰਗਰ ਪ੍ਰਸ਼ਾਦੇ ਦੀ ਸੇਵਾ ਸਵੇਰੇ ਹੀ ਆ ਕੇ ਸ਼ੁਰੂ ਕਰ ਦੇਣੀ ਹੈ। ਕੱਲ੍ਹ ਨੂੰ ਸੰਗਤ ਵੀ ਜ਼ਿਆਦਾ ਹੋਏਗੀ ਲਾਸਟ ਦੀਵਾਨ ਹੋਣ ਕਾਰਨ। ਬਾਕੀ ਜਿੱਥੇ ਆਪ ਆਇਓ ਪੰਜ ਪੰਜ ਚਾਰ ਚਾਰ ਜਣਿਆਂ ਨੂੰ ਪ੍ਰੇਰ ਕੇ ਲਿਆਉਣਾ ਹੈ। ਵੱਧ ਤੋਂ ਵੱਧ ਸੰਗਤ ਨੇ ਪਹੁੰਚ ਕੇ ਹਾਜ਼ਰੀ ਭਰਨੀ ਹੈ। ਪ੍ਰਬੰਧਕਾਂ ਦਾ ਸੋਹਣਾ ਪ੍ਰਬੰਧ ਹੈ, ਜਿਨ੍ਹਾਂ ਨੇ ਇੰਨੀ ਗਰਮੀ ਵਿੱਚ ਵੀ ਦੀਵਾਨ ਪ੍ਰਵਾਨ ਕਰ ਲਏ। ਇਹ ਤੇ ਹਰ ਇੱਕ ਦੀ ਇੱਛਾ ਹੁੰਦੀ ਹੈ, ਦੀਵਾਨ ਜੇ ਹੁਣ ਦੇ ਦੇਣੇ ਤੇ ਰਾਤ ਦੇ ਦਿਓ, ਨਹੀਂ ਜੇ ਦਿਨ ਦੇ ਦੇਣੇ ਨੇ ਸਿਆਲ ਦੇ ਦਿਓ। ਪਰ ਚਲੋ ਇਹਨਾਂ ਦੇ ਅੰਦਰ ਪਿਆਰ ਸੀ ਤੇ ਤੁਸੀਂ ਵੀ ਇਹਨਾਂ ਦੇ ਪਿਆਰ ਦਾ ਮੁੱਲ ਜਿਹੜਾ ਪਾਇਆ ਹੈ ਜੋ ਇੰਨਾ ਇਕੱਠ ਹੋ ਗਿਆ, ਹੁਣ ਇਹਨਾਂ ਨੂੰ ਵੀ ਖੁਸ਼ੀ ਹੋਏਗੀ ਵੀ ਸਾਡਾ ਕੀਤਾ ਸਮਾਗਮ ਸਫਲ ਹੋ ਗਿਆ ਔਰ ਅੰਮ੍ਰਿਤ ਸੰਚਾਰ ਹੋ ਗਿਆ। ਸੋ ਵੱਧ ਚੜ ਕੇ ਸੰਗਤਾਂ ਨੇ ਪਹੁੰਚਣਾ। ਭੈਣਾਂ ਨੂੰ ਬੇਨਤੀ ਹੈ ਕੇਸਕੀਆਂ ਜ਼ਰੂਰ ਬੰਨਿਆ ਕਰੋ, ਸਾਰੀਆਂ ਭੈਣਾਂ ਜਿੱਥੇ ਆਪਣੇ ਚੁੰਨੀਆਂ ਨੇ ਉੱਥੇ ਨਾਲ ਕੇਸਕੀ ਵੀ, ਕਿਉਂਕਿ ਸਿੱਖ ਬੀਬੀ ਦਾ ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ। ਪਤੀ ਚਲਿਆ ਜਾਏ ਨਾ ਸਿਰ ਤੋਂ, ਕਹਿੰਦੇ ਸਿਰ ਨੰਗਾ ਹੋ ਗਿਆ, ਇਹ ਬੀਬੀ ਸਿਰੋਂ ਨੰਗੀ ਭਾਵ ਇਹਦੇ ਪਤੀ ਚੜ੍ਹਾਈ ਕਰ ਗਏ। ਤੇ ਬੀਬੀਆਂ ਅੱਜ ਕੱਲ੍ਹ ਚੁੰਨੀਆਂ ਗਲਾਂ ਦੇ ਵਿੱਚ ਰਹਿੰਦੀਆਂ, ਸ਼ਹਿਰੀ ਰਿਵਾਜ ਬਣ ਗਿਆ। ਪਰ ਇਹ ਭੈਣਾਂ ਦੇ ਚਰਨਾਂ ਚ ਦਾਸ ਦੀ ਬੇਨਤੀ ਹੈ ਕਿ ਭੈਣਾਂ ਸ਼ਹਿਰਾਂ ਦੇ ਵਿੱਚ ਰਿਵਾਜ ਬਣ ਗਿਆ, ਚਲੋ ਤੇ ਹੋ ਸਕਦਾ ਹੌਲੀ ਹੌਲੀ ਕਿਰਪਾ ਹੋ ਜਾਏ, ਸਮਾਂ ਬਦਲਦਾ ਜਾਏ ਤੇ ਕਿਰਪਾ ਕਿਤੇ ਕੋਈ ਮਹਾਰਾਜ ਦੀ ਮਿਹਰ ਹੋਵੇ ਤੇ ਸ਼ਹਿਰਾਂ ਦੇ ਵਿੱਚ ਵੀ ਇਹ ਪਰਿਵਰਤਨ ਆ ਜਾਏ। ਪਰ ਪਿੰਡਾਂ ਦੇ ਵਿੱਚ ਭੈਣਾਂ ਨੂੰ ਖਾਸ ਬੇਨਤੀ ਹੈ ਕਿ ਫੈਸ਼ਨ ਪ੍ਰਸਤੀ ਛੱਡ ਕੇ, ਉਹਨਾਂ ਲੋਕਾਂ ਦੀਆਂ ਰੀਸਾਂ ਛੱਡ ਕੇ ਆਪਾਂ ਗੁਰਮਤ ਦੇ ਧਾਰ ਨਹੀਂ ਹੋਣਾ। ਭੈਣਾਂ ਸਾਰੀਆਂ ਕੇਸਕੀਆਂ ਜ਼ਰੂਰ ਬੰਨਿਆ ਕਰੋ, ਇੱਥੇ ਹੀ ਬੰਨ ਕੇ ਨਹੀਂ ਆਉਣੀਆਂ, ਘਰ ਵੀ ਸੁਭਾਅ ਬਣਾ ਕੇ ਰੱਖਣਾ ਘਰ ਵੀ। ਸੋ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਨਾਮ ਲਿਖਾਓ ਵੱਧ ਚੜ ਕੇ। ਕੀ ਹੈ ਆਓ ਧਾਰਨਾ ਪੜੋ, ਹਰ ਇੱਕ ਚੀਜ਼ ਤੋਂ ਅੱਕ ਸਕਦੇ ਆ, ਪਰ ਆਹ ਧਾਰਨਾ ਮੈਨੂੰ ਹਰ ਥਾਂ ਤੇ ਪੜ੍ਹਨੀ ਪੈਂਦੀ ਹਰ ਇਲਾਕੇ ਵਿੱਚ। ਮੈਂ ਕਲਕੱਤੇ ਗਿਆ, ਪਹਿਲੇ ਦਿਨ ਹੀ ਪਰਚੀ ਆ ਗਈ ਨੇ ਧਾਰਨਾ ਪੜੋ, ਮੈਂ ਤੁਹਾਨੂੰ ਕਿਹਨੇ ਦੱਸਤਾ ਕਲਕੱਤੇ। ਸੋ ਜਿੱਥੇ ਕਿਤੇ ਵੀ ਮੈਂ ਜਾਣਾ ਮੈਨੂੰ ਹਰ ਥਾਂ ਤੇ ਕਹਿਣਗੇ ਬਾਬਾ ਜੀ ਇਹ ਧਾਰਨਾ ਜ਼ਰੂਰ ਪੜੋ। ਚਲੋ ਮੇਰੇ ਪੜ੍ਹਨ 'ਚ ਤੇ ਕੋਈ ਨਹੀਂ, ਮੈਂ ਤੇ ਸਦਾ ਪੜ੍ਹਦੇ ਹੀ ਰਹਿਣਾ ਆਖਰੀ ਸਵਾਸ ਤੱਕ। ਪਰ ਤੁਸੀਂ ਮੰਨ ਲਓ, ਮੰਨਣ ਵਾਸਤੇ ਤਿਆਰ ਹੋ ਜਾਓ ਧਾਰਨਾ ਦੀ ਕਿਹੜੀ ਗੱਲ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜਲਾਈਆਂ ਸੱਤ ਵਾਲਾ ਗੁਰੂ। ਸਾਰੇ ਬੋਲੋ ਗੁਰੂ ਸਤੋਤਰ ਚ ਅਰਦਾਸ ਹੁਕਮਨਾਮੇ ਸੁਣੋ। ਮਹਾਰਾਜ ਜੀ ਦੇ ਮੁੱਖ ਵਾਕ ਸੁਣਨ ਤੋਂ ਬਾਅਦ ਫੇਰ ਜਾਣਾ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ ਪਹਿਲਾਂ ਨਾ ਕੋਈ ਜਾਵੇ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ। ਸਤਿਗੁਰ ਅੱਗੇ ਅੱਗੇ ਜਾਣਗੇ ਭਾਈ ਪਹਿਲਾਂ ਨਾ ਜਾਇਓ। ਜਿਹਦੇ ਅੰਦਰ ਪਿਆਰ ਹੈ ਉਹ ਤੇ ਨਾ ਜਾਣ, ਬਾਕੀ ਤੁਹਾਡੀ ਮਰਜ਼ੀ ਹੈ। ਸਤਿਗੁਰਾਂ ਦਾ ਸਤਿਕਾਰ ਜ਼ਰੂਰੀ ਹੈ। ਇੰਨਾ ਸਮਾਂ ਬੈਠੇ ਹਾਂ, ਦਿਨ ਰਾਤ ਆਪਾਂ ਦੀਵਾਨ ਸੁਣਦੇ ਹਾਂ, ਪਰ ਹੁਣ ਤੇ ਦਿਨ ਰਾਤ ਨਹੀਂ ਮੈਂ ਕਹਿ ਸਕਦਾ, ਬੜੇ ਚਿਰ ਬਾਅਦ ਦੀਵਾਨ ਆਏ। ਕੋਈ ਸਮਾਂ ਸੀ ਜਦੋਂ ਇਹ ਸੀ ਵੀ ਦਿਨ ਰਾਤ ਦੀਵਾਨ, ਦਿਨੇ ਵੀ ਇਸ ਇਲਾਕੇ 'ਚ ਰਾਤ ਵੀ, ਪਰ ਹੁਣ ਸਮਾਂ ਜਿਹੜਾ ਬਹੁਤ ਘੱਟ ਗਿਆ। ਜ਼ਿਆਦਾ ਰੋਪੜ ਜ਼ਿਲ੍ਹਾ, ਚੰਡੀਗੜ੍ਹ ਔਰ ਸਾਧ ਸੰਗਤ ਇੱਧਰ ਇੱਧਰ ਕਪੂਰਥਲੇ ਜ਼ਿਲ੍ਹੇ ਵਿੱਚ ਔਰ ਦਿੱਲੀ, ਕਲਕੱਤਾ, ਮੇਰਠ ਸਾਰੇ ਇੱਧਰ ਦੀਵਾਨ ਜ਼ਿਆਦਾ ਦਿੱਤੇ ਹੋਏ ਆ। ਇੱਧਰ ਸਮਾਂ ਕੁਝ ਘੱਟ ਬਣਦਾ, ਪਰ ਚਲੋ ਜੇ ਪਿਆਸ ਲੱਗੀ ਹੋਵੇ ਤੇ ਫਿਰ ਸਵਾਦ ਲੱਗਦਾ ਪਾਣੀ, ਜੇ ਭੁੱਖ ਲੱਗੀ ਤੇ ਪ੍ਰਸ਼ਾਦਾ ਛੱਗੀ ਫਿਰ ਜ਼ਿਆਦਾ ਆਨੰਦ ਆਉਂਦਾ। ਪੜਿਓ ਸਾਰੇ ਗੁਰੂ ਸਤੋ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ। ਮਹਾਰਾਜ ਜੀ ਜਾਣਗੇ ਫਿਰ ਜਾਣਾ, ਪਹਿਲਾਂ ਨਹੀਂ ਜਾਣਾ। ਚੱਲ ਰਹੀ ਸੇਵਾ ਵਿੱਚ ਜਿਹੜੇ ਹਿੱਸਾ ਪਾਉਣਾ ਚਾਹੁੰਦੇ ਨੇ ਪਾ ਦੇਣ, ਪਰ ਮੱਥਾ ਮਹਾਰਾਜ ਜੀ ਦੇ ਚਰਨਾਂ ਟੇਕਣਾ, ਨਮਸਕਾਰ ਸਤਿਗੁਰਾਂ ਨੂੰ ਹੀ ਕਰਨੀ ਹੈ। ਸਤ ਇੱਥੇ ਸਿਰ ਨਹੀਂ ਝੁਕਾਉਣਾ। ਸੁਣ ਕੇ ਪੱਲੇ ਬੰਨੋ ਸਭ ਤੋਂ ਵੱਡੀ ਭੇਟ ਹੈ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਪਾਇਆ ਰਤਨ ਪਰਵਾਰ ਕਰੀਆਂ ਜਸ ਗਾਵਣਾਈਆਂ ਤੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸੁਆਮੀ ਸੁਖ ਮਨੋ ਸਾਰੇ ਸਾਹਿਬ ਕਰਤੇ ਕਰਤੇ ਰਹਿ ਸਚ ਆਇਆ ਸਾਹਿਬ।